ਤਾਂ ਤਾਂ ਫਿਰ ਉਹ ਵਸਤੂ ਵੀ ਪ੍ਰਾਪਤ ਹੋ ਜਾਵੇਗੀ। ਜਾਂ ਸੁਣਿਆ ਹੀ ਕੋਈ ਹੈ ਨਹੀਂ, ਧਿਆਨ ਹੀ ਨਹੀਂ ਦਿੱਤਾ, ਬਾਣੀ ਕੰਨੀ ਚੱਲੇਗਾ ਕਿਵੇਂ? ਉਹ ਮਨੁੱਖਾਂ ਦੇ ਮਿਲੀ ਹੈ, ਬਹੁਤ ਦੁਰਲੱਭ ਵਸਤੂ ਹੈ ਇਹ। ਗੁਰਮੁਖੋ, ਇਹ ਤਾਂ ਕਦਰਦਾਨਾਂ ਦੀ ਗੱਲ ਹੈ, ਜਿਨ੍ਹਾਂ ਨੂੰ ਮਨੁੱਖਾਂ ਦੀ ਕਦਰ ਜਾਣੀ, ਪਤਾ ਲੱਗਿਆ ਵੀ ਇਹ ਤਾਂ ਬਹੁਤ ਦੁਰਲੱਭ ਵਸਤੂ ਹੈ, ਤਾਂ ਫਿਰ ਉਹਨੇ ਚੱਕਰਵਰਤੀ ਰਾਜ ਛੱਡ ਦਿੱਤੇ। ਕਿਉਂ ਛੱਡ ਦਿੱਤੇ? ਉਹਨਾਂ ਨੂੰ ਇਹ ਸਮਝ ਪਏਗੀ ਵੀ ਮਨੁੱਖਾਂ ਦੇ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ। ਬਸ ਆਪਾਂ ਨੂੰ ਇਹ ਸਮਝ ਨਹੀਂ ਪਈ ਅਜੇ। ਉਹ ਮਨੁੱਖਾਂ ਦੇ ਮਿਲੀ ਤਾਂ ਪਰਮੇਸ਼ਰ ਨੂੰ ਮਿਲਣ ਵਾਸਤੇ ਹੀ ਆ। ਪਰ ਇਹ ਤਾਂ ਆਨ ਮਤਾਂ ਦੀ ਗੱਲ ਦੱਸਦਾ, ਗੁਰੂ ਸਾਹਿਬ ਜੀ ਨੇ ਤਾਂ ਆਪਣੇ ਸਿੱਖ ਨੂੰ ਚਾਰੇ ਪਦਾਰਥ ਦਿੱਤੇ ਨੇ, ਚਾਰੇ ਵਿਆਹੇ ਸਿੱਖ, ਤੂੰ ਮੇਰਾ ਬਣ ਜਾ, ਜੋ ਮੇਰੀ ਪ੍ਰਾਪਰਟੀ ਆ ਉਹ ਤੇਰੀ ਹੋ ਜਾਵੇਗੀ। ਜਿੰਨਾ ਚਿਰ ਤੂੰ ਕਿਸੇ ਦਾ ਬਣਿਆ ਨਹੀਂ, ਉਤਨਾ ਚਿਰ ਨਹੀਂ ਕੁਛ ਮਿਲੇਗਾ। ਗੁਰੂ ਦੋ ਕਿਸਮ ਦੀ ਭਗਤੀ ਹੈ ਤਾਂ ਨੌ ਕਿਸਮ ਦੀ ਹੂੰ। ਦਾਦੇ ਨੇ ਵੀ ਇੱਕ ਤਾਂ ਇੱਛਾ ਸਹਿਤ ਬੰਦਗੀ ਕਰਨੀ, ਸੇਵਾ, ਇੱਕ ਇੱਛਾ ਸੇ ਰਹਿਤ ਬੰਦਗੀ ਕਰਨੀ, ਉਸ ਦਾ ਬਹੁਤ ਵੱਡਾ ਫਲ ਹੈ। ਯਾਨੀ ਵਸਤੂ ਦੋਹਾਂ ਨੂੰ ਹੀ ਮਿਲ ਜਾਵੇਗੀ, ਜਿਹੜਾ ਨਿਰਿਛਤ ਆ ਉਸਨੂੰ ਕੋਈ ਹੋਰ ਵਸਤੂ ਮਿਲੇਗੀ, ਜਿਹੜਾ ਇੱਛਾ ਵਾਲਾ ਮਿਲੋ ਉਸਨੂੰ ਵੀ ਜਾਵੇਗੀ, ਪਰ ਉਸਨੂੰ ਵਸਤੂ ਹੋਰ ਮਿਲੇਗੀ। ਜਿਸ ਤਰ੍ਹਾਂ ਕੋਈ ਬਹੁਤ ਵੱਡਾ ਜ਼ਿਮੀਂਦਾਰ ਹੈ, ਲੈਂਡ ਲਾਰਡ ਆ, ਬਹੁਤ ਜ਼ਮੀਨ ਆ ਉਸ ਕੋਲ, ਤਾਂ ਉਹ ਉਸ ਜ਼ਮੀਨ ਦੇ ਵਿੱਚ ਨੌਕਰ ਵੀ ਕੰਮ ਕਰਦੇ ਨੇ, ਉਸਦਾ ਪੁੱਤਰ ਵੀ ਕੰਮ ਕਰਦਾ, ਕੰਮ ਦੋ ਹੀ ਕਰਦੇ ਨੇ। ਪਰ ਜਿਹੜਾ ਨੌਕਰ ਆ ਉਸਨੂੰ ਤਾਂ ਨੌਕਰੀ ਮਿਲੇਗੀ, ਨੌਕਰੀ। ਜਿਹੜਾ ਪੁੱਤਰ ਆ ਉਹ ਆਪਣੇ ਪਿਤਾ ਦੀ ਪ੍ਰਾਪਰਟੀ ਦਾ ਮਾਲਕ ਬਣੇਗਾ ਜਿਤਨੀ ਹੈਗੀ। ਇਸੇ ਤਰ੍ਹਾਂ ਹੀ ਦੋ ਕਿਸਮ ਦੇ ਸਿੱਖ ਨੇ, ਇੱਕ ਤਾਂ ਇੱਛਾ ਸਹਿਤ ਸੇਵਾ ਤੇ ਬੰਦਗੀ ਕਰਦੇ ਹਨ, ਇੱਕ ਇੱਛਾ ਸੇ ਰਹਿਤ ਕਰਦੇ ਨੇ ਗੁਰਮੁਖ। ਜਿਹੜੀ ਇੱਛਾ ਵਾਲੇ ਨੇ ਪਰਮੇਸ਼ਰ ਨੇ ਉਹਨਾਂ ਨੂੰ ਦੇ ਦੇਣਾ, ਜੋ ਮਰਜ਼ੀ ਮੰਗ ਲਓ ਸੇਵਾ ਕਰਕੇ ਮਿਲ ਜਾਵੇਗਾ। ਪਰ ਜਿਹੜਾ ਇੱਛਾ ਸੇ ਰਹਿਤ ਬੰਦਗੀ ਕਰਦਾ ਉਸ ਨੂੰ ਕੀ ਮਿਲੇਗਾ? ਉਹਨੂੰ ਰੂਹਾਨੀਅਤ ਮਿਲੇਗੀ। ਜੋ ਪਰਮੇਸ਼ਰ ਦੀ ਪ੍ਰਾਪਤੀ ਹੈ ਨਾ, ਰੂਹਾਨੀਅਤ ਕਹਿੰਦੇ, ਉਹ ਮਿਲੇਗੀ, ਉਹ ਉਸਦਾ ਮਾਲਕ ਬਣ ਜਾਵੇਗਾ, ਯਾਨੀ ਉਹਦੇ ਵਿੱਚ ਭੇਦ ਹੋ ਜਾਵੇਗਾ ਪਰਮੇਸ਼ਰ ਦੇ। ਆਹ ਦੋ ਹੀ ਪੱਖ ਰੱਖੇ ਨੇ ਗੁਰੂ ਸਾਹਿਬ ਜੀ ਨੇ। ਗੁਰੂ ਸਾਹਿਬ ਜੀ ਨੇ ਤਾਂ ਸਿੱਖਾਂ ਨੂੰ ਬਹੁਤ ਸਿਖਾਇਣ ਤੇ ਸਿੱਧਾ ਜਿਹਾ ਰਸਤਾ ਦਿੱਤਾ ਹੈ, ਸਿੱਖ ਤੂੰ ਗੁਰੂ ਵਾਲਾ ਬਣ ਕੇ ਚਾਰੇ ਪਦਾਰਥ ਲੈ ਸਕਦਾ ਗੁਰੂ ਕੋਲ। ਜਿਹੜੀ ਜੀ ਤੇਰੀ ਭਾਵਨਾ ਹੈ, ਜੇ ਤਾਂ ਚੌਥਾ ਵੀ ਲੈਣਾ ਉਹ ਵੀ ਮਿਲ ਜਾਏਗਾ, ਜੇ ਤਿੰਨਾਂ ਚਾਹੁੰਦਾ ਉਹ ਵੀ ਮਿਲ ਜਾਣਗੇ। ਜੇ ਆਪਣੀ ਬੁੱਧ ਤੇ ਮਨਸਰ ਆ, ਹੁਣ ਉਹ ਦੱਸਿਆ ਵੀ ਇਹ ਜਿਹੜਾ ਮਨੁੱਖਾ ਦੇ ਹੈ ਇਹ ਪਰਮੇਸ਼ਰ ਨੂੰ ਮਿਲਣ ਵਾਸਤੇ ਮਿਲਿਆ। ਠੀਕ ਹੈ, ਪਦਾਰਥਾਂ ਬਿਨਾਂ ਪਿਆਰ ਨਹੀਂ ਚੱਲਦੇ, ਪਦਾਰਥਾਂ ਦਾ ਵੀ ਗੁਰੂ ਕੋਲ ਕੋਈ ਘਾਟਾ ਨਹੀਂ ਹੁੰਦਾ ਹੈ, ਪਰ ਜੇ ਪਣੱਤ ਲਿਆਵੇਗਾ ਫਿਰ ਗਲਤ ਰਸਤੇ ਤੇ ਚਲਿਆ ਜਾਵੇਗਾ। ਉਹ ਪਦਾਰਥ ਸਾਰੇ ਹੀ ਮਿਲ ਜਾਣੇ ਨੇ ਸੇਵਾ ਕਰਨ ਵਾਲਿਆਂ ਨੂੰ, ਜਿਹੜੇ ਬੰਦਗੀ ਕਰਦੇ ਨੇ ਉਹਨਾਂ ਨੂੰ ਅਗਲੇ ਦਰਜੇ ਮਿਲਣਗੇ। ਸੇਵਾ ਦੇ ਵਿੱਚ ਤਾਕਤ ਹੈ, ਜਿਸਨੀ ਵਸਤੂ ਦੀ ਕੀਮਤ ਨਾ ਉਤਨੀ ਉਤਾਰਨੀ ਪਵੇਗੀ ਤਦ ਜਾ ਕੇ ਵਸਤੂ ਮਿਲੇਗੀ, ਵਰਨਾ ਮਿਲਣੀ ਨਹੀਂ ਹੈ। ਦੁਨਿਆਵੀ ਪਦਾਰਥ ਵੀ ਜਿਵੇਂ ਸੇਵਾ ਕਰਨੀ ਚਾਹੀਦੀ ਹੈ, ਉਕਣ ਕਰੇਗਾ ਤਦ ਪ੍ਰਾਪਤ ਹੋਣਗੇ, ਹੱਥ 'ਤੇ ਹੱਥ ਮਾਰਿਆ ਨਹੀਂ ਕੁਛ ਮਿਲੇਗਾ। ਬਹੁਤ ਸਿੱਖਾਂ ਨੇ ਪ੍ਰਾਪਤ ਪਦਾਰਥ ਕਰੇ ਗੁਰੂ ਕੋਲ, ਹੁਣ ਵੀ ਹੁੰਦੇ ਨੇ, ਅੱਗੇ ਨੂੰ ਵੀ ਹੁੰਦੇ ਰਹਿਣਗੇ, ਪ੍ਰਾਪਤ ਹੋਣਗੇ ਮਨੁੱਖਾ ਦੇ ਵਿੱਚ ਹੀ। ਇਸ ਮਨੁੱਖਾ ਦੇ ਦੁਆਰਾ ਇਹ ਦੋਚਕਾਂ ਦੇ ਵਿੱਚ ਵੀ ਜਾ ਸਕਦਾ। ਸੇਵਾ ਅਤੇ ਭਜਨ ਹੁੰਦਾ ਸਰੀਰ ਦੇ ਨਾਲ, ਜਿਹੜੇ ਪੰਜ ਗਿਆਨ ਇੰਦਰੇ ਨੇ, ਪੰਜ ਕਰਮ ਇੰਦਰੇ ਨੇ, ਇਹਨਾਂ ਦੁਆਰਾ ਹੀ ਮਾੜੇ ਕਰਮ ਹੁੰਦੇ ਨੇ, ਇਹਨਾਂ ਦੁਆਰਾ ਹੀ ਚੰਗੇ ਹੁੰਦੇ ਨੇ, ਇਹਨਾਂ ਦੁਆਰਾ ਹੀ ਸੇਵਾ ਹੁੰਦੀ ਹੈ, ਇਹਨਾਂ ਦੁਆਰਾ ਹੀ ਭਜਨ ਹੁੰਦਾ, ਇਹਨਾਂ ਦੁਆਰਾ ਹੀ ਅਗਲੀਆਂ ਵਸਤਾਂ ਪ੍ਰਾਪਤ ਹੁੰਦੀਆਂ ਨੇ। ਉਹ ਅਜਿਹੀ ਜੀ ਭਾਵਨਾ ਨਾਲ ਇਹ ਗੁਰੂ ਦੀ ਸੇਵਾ ਕਰਦਾ ਵਸ ਮਿਲ ਜਾਵੇਗੀ। ਪਰ ਸਾਧ ਸੰਗਤ ਜਿਹੜੀ ਵਸਤੂ ਗੁਰੂ ਦਿੰਦਾ ਨਾ, ਜੇ ਤਾਂ ਉਹਦੀ ਕੀਮਤ ਪੂਰੀ ਅਦਾ ਕਰ ਦਿਆਂਗੇ ਤਾਂ ਵਸ ਮਿਲ ਜਾਏਗੀ, ਜੇ ਨਹੀਂ ਅਦਾ ਕਰਾਂਗੇ ਫੇਰ ਨਹੀਂ ਮਿਲੇਗੀ, ਫੇਰ ਨਹੀਂ ਮਿਲੇਗੀ। ਉਹ ਦੱਸਿਆ ਵੀ ਮਨੁੱਖਾ ਦੇ ਵਿੱਚ ਆ ਕੇ ਇਹ ਪਰਮੇਸ਼ੁਰ ਨੂੰ ਵੀ ਮਿਲ ਸਕਦਾ, ਜਾਣੀ ਚਾਰੇ ਪਦਾਰਥ ਗੁਰੂ ਤੋਂ ਲੈ ਸਕਦਾ ਸੇਵਾ ਦੁਆਰਾ। ਇਹ ਨਹੀਂ, ਗੁਰੂ ਸਾਹਿਬ ਨੇ ਉਹ ਵੀ ਦੱਸਿਆ ਸੇਵਾ ਥੋੜੀ ਮੰਗਣ ਬਹੁਤ ਆ, ਉਹ ਨਹੀਂ ਮਿਲੇਗਾ। ਜਦ ਤੂੰ ਗੁਰਸਿੱਖਾਂ ਸੇਵਾ ਕਰੇਗਾ, ਗੁਰੂ ਤਾਂ ਇਤਨਾ ਦਿਆਲੂ ਹੈ ਨਾ, ਨਾਲੇ ਉਹ ਸਰਵੱਗ ਹੈ, ਉਹ ਤਾਂ ਤੇਰੇ ਅੰਦਰਲੀ ਵੀ ਜਾਣਦਾ ਸਭ ਕੁਛ, ਜੋ ਕੁਛ ਤੂੰ ਕਰਦਾ ਵਸ ਬਿਨਾਂ ਮੰਗੇ ਵੀ ਦੇ ਦੇਵੇਗਾ। ਜੇ ਸਿੱਖ ਮੰਗੇਗਾ ਪਿਆਰ ਨਾਲ ਫਿਰ ਤਾਂ ਕਿਉਂ ਨਹੀਂ ਦੇਵੇਗਾ ਗੁਰੂ। ਜਦ ਪੂਰੀ ਕੀਮਤ ਸੇਵਾ ਪੂਰੀ ਹੋ ਜਾਵੇਗੀ, ਗੁਰੂ ਨੇ ਆਪੇ ਹੀ ਦਿਆਲ ਹੋ ਜਾਣਾ। ਉਹ ਸੇਵਾ ਕਰਨੀ ਬਹੁਤ ਮੁਸ਼ਕਿਲ ਹੈ ਪ੍ਰਮੁੱਖ, ਸੇਵਾ ਤਾਂ ਅਸੀਂ ਕਰਦੇ ਹਾਂ ਪਰ ਵਡਿਆਈ ਦੇ ਮਾਰੇ ਕਰਦੇ ਹਾਂ। ਬਈ ਸਾਨੂੰ ਲੋਕ ਕਹਿੰਦੇ ਤਾਂ ਬਈ ਬਹੁਤ ਬਹੁਤ ਸੇਵਾ ਕਰਦਾ ਹੈ, ਤਾਂ ਬਹੁਤ ਅਜਿਹੀਆਂ ਗੱਲਾਂ ਦੇ ਮਾਰੇ ਨਹੀਂ। ਨਿਰਿਤ ਸੇਵਾ ਕਰੇਗਾ ਤੇਰਾ ਮਨ ਵੀ ਸਾਫ਼ ਹੋ ਜਾਏਗਾ, ਉਹ ਸੇਵਾ ਨੂੰ ਵਸ ਫਲ ਮਿਲੇਗਾ। ਮੇਵਾ ਉਹ ਫਲੇ ਹੀ ਆ ਗੁਰੂ, ਉਹ ਗੁਰੂ ਦੀ ਜਿਹੀ ਜੀ ਭਾਵਨਾ ਨਾਲ, ਗੁਰੂ ਦਾ ਸ਼ੀਸ਼ਾ ਰੂਪ ਹੈ, ਜਿਹੀ ਜੀ ਭਾਵਨਾ ਨਾਲ ਸਿੱਖ ਸੇਵਾ ਕਰੇਗਾ ਉਹ ਜਿਹਾ ਫਲ ਉਸਨੂੰ ਮਿਲ ਜਾਣਾ। ਪਰ ਦੇਵੇਗਾ ਜਦ ਉਤਨੀ ਸੇਵਾ ਹੋ ਜਾਵੇਗੀ ਗੁਰੂ। ਬਹੁਤ ਤਾਂ ਹੱਥ 'ਤੇ ਹੱਥ ਮਾਰਨ ਵਾਲੇ ਵੀ ਹੁੰਦੇ ਹਨ। ਇੱਕ ਦਫ਼ਾ ਦਾ ਜ਼ਿਕਰ ਹੋਇਆ, ਮੇਰੀ ਡਿਊਟੀ ਸੀ ਮਹਾਰਾਜ ਦੀ, ਮੁੱਠੀ ਚਾਪੀ ਕਰਨ ਜਾਂਦਾ ਸੀ ਸ਼ਾਮ ਨੂੰ ਭੋਰੇ ਦੇ ਵਿੱਚ, ਜਾਂ ਬਾਹਰ ਹੁੰਦੇ ਜਿੱਥੇ ਉੱਥੇ ਵੀ ਕਰਦੇ ਸਾਂ। ਤਾਂ ਚਾਰ ਬੰਦੇ ਨਿਕਲੇ ਭੋਰੇ 'ਚੋਂ, ਮਹਾਰਾਜ ਜੀ ਦਰਾਂ 'ਚ ਖੜ੍ਹੇ ਸੀ, ਨਹੀਂ ਤਾਂ ਅਸੀਂ ਪਿਛਲੇ ਪਾਸੇ ਇੱਕ ਟਾਕੀ ਸੀ ਉੱਧਰ ਵੀ ਜਾਂਦੇ ਹੁੰਦੇ ਸਾਂ। ਖੈਰ ਮਹਾਰਾਜ ਜੀ ਉਹ ਬਾਹਰ ਨਿਕਲ ਗਏ, ਕਹਿੰਦੇ ਇੱਧਰ ਦੀ ਆ ਜਾ, ਦਰ ਖੁੱਲ੍ਹਾ ਹੀ ਹੈ। ਮੈਂ ਚਲਿਆ ਗਿਆ। ਮਹਾਰਾਜ ਕਹਿਣ ਲੱਗੇ, ਜਥੇਦਾਰ ਆ ਜਿਹੜੇ ਬੰਦੇ ਆਏ ਸੀ ਇਹ ਬਾੜ ਤੋਂ ਪੂਰਾ ਲਾਉਣ ਨੂੰ ਫਿਰਦੇ ਨੇ, ਬਾੜ ਤੋਂ। ਕਹਿੰਦੇ ਬਾੜਾਂ 'ਤੇ ਵੀ ਕਦੇ ਪੂਰੇ ਹੋਏ ਨੇ? ਦੁਨੀਆਂ ਗੱਲਾਂ ਬਾਤਾਂ ਨਾਲ ਲੈਣਾ ਚਾਹੁੰਦੀ ਆ, ਗੁਰਮੁਖੋ ਗੱਲਾਂ ਬਾਤਾਂ ਨਾਲ ਨਹੀਂ ਮਿਲੇਗਾ। ਉਹ ਡੱਲਾ ਵੀ ਗੱਲਾਂ ਬਾਤਾਂ ਨਾਲ ਵਡਿਆਈ ਲੈਣ ਲੱਗਿਆ ਸੀ ਨਾ, ਮਿਲ ਗਈ? ਨਹੀਂ ਮਿਲੇਗੀ। ਉਹ ਇਸ ਤਰ੍ਹਾਂ ਦੱਸਿਆ ਵੀ ਗੁਰੂ ਘਰ ਦੇ ਵਿੱਚ ਘਾਟਾ ਕੋਈ ਨਹੀਂ, ਜਿਹੀ ਜੀ ਭਾਵਨਾ ਨਾਲ ਸੇਵਾ, ਜੇ ਮੁਕਤ ਦੀ ਭਾਵਨਾ ਨਾਲ ਸੇਵਾ ਜੇ ਨਿਰੀਕਸ਼ਿਤ ਕਰਦਾ, ਇਹਦੇ ਮਨ ਦੇ ਵਿੱਚ ਕੋਈ ਇੱਛਾ ਹੀ ਨਹੀਂ, ਗੁਰੂ ਨੇ ਵਸ ਇਸ ਨੂੰ ਉਹ ਵਸਤੂ ਦੇ ਦੇਣੀ। ਜੇ ਇੱਛਾ ਤਾਂ ਗੁਰੂ ਕੋਲ ਪਦਾਰਥਾਂ ਦਾ ਤਾਂ ਕੋਈ ਘਾਟਾ ਹੀ ਨਹੀਂ ਗੁਰੂ। ਉਹ ਜਿਹੜਾ ਸੇਵਾ ਕਰਦਾ ਗੁਰੂ ਘਰ ਦੀ, ਉਧਰ ਕਸੰਗ ਤੋਂ ਹੈ। ਜੇ ਮਾੜੇ ਪਾਸੇ ਨੂੰ ਇਹ ਸਰੀਰ ਕਰਕੇ ਜਾਂਦਾ ਤਾਂ ਫਿਰ ਉਸਦਾ ਜਿਹੜਾ ਫਲ ਆ ਉਹ ਵੀ ਇਹਨੂੰ ਮਿਲੇਗਾ। ਉਹ ਵੀ ਗੁਰੂ ਸਾਹਿਬ ਨੇ ਦੱਸਿਆ, ਮਾਰੀ ਮਰੋ ਕਸੰਗ ਕੀ ਕੇਲੇ ਨਿਕਟ ਜੋ ਬੇਰ ਉਹ ਝੂਲਾ ਉਚੀਰੀਏ ਸਾਗਤ ਸੰਗ ਨਹੇ ਮਨ ਪੰਖੀ ਪਿਆ ਉੱਡ ਉੱਡਦਾ ਸਜਾਏ ਜੋ ਦੈ ਜੈਸੀ ਸੰਗਤ ਕਰੇ ਸੋ ਤੈ ਸੋ ਫਲ ਕਾਏ ਜੈ ਜੀ ਸੰਗਤੇ ਮੂਵ ਕਰੇਗਾ ਜੈ ਜੀ ਸਟੇਟੀ ਦੇ ਵਿੱਚ ਵਿਚਰੇਗਾ ਜਿਹੋ ਜਿਹਾ ਲਿਟਰੇਚਰ ਪੜ੍ਹੇਗਾ ਉਹੀ ਉਹ ਸੰਗਤ ਹੀ ਆ ਉਹ ਸੰਗਤ ਹੀ ਆ ਗੁਰਮੁਖੋ ਜਾਵੇ ਗੁਰੂ ਦੀ ਸੰਗਤ ਬਾਣੀ ਦੀ ਗੁਰਮੁਖਾਂ ਦੀ ਗੁਰਸਿੱਖਾਂ ਦੀ ਸੰਗਤ ਕਰੇਗਾ ਉਸ ਦਾ ਫਲ ਇਹਨੂੰ ਸਦੀਵੀ ਸੁੱਖ ਮਿਲੇਗਾ ਜੇ ਪਦਾਰਥ ਚਾਹੁੰਦਾ ਪਦਾਰਥ ਵੀ ਮਿਲ ਜਾਣਗੇ ਸਿੱਖ ਨੂੰ ਤਾਂ ਸਭ ਕੁਛ ਦਿੱਤਾ ਗੁਰੂ ਨੇ ਤੂੰ ਗ੍ਰਿਸ਼ਤੇ ਵਿੱਚ ਰਹਿ ਸਿੱਖਾ ਪਦਾਰਥਾਂ ਦਾ ਤੈਨੂੰ ਕੋਈ ਘਾਟਾ ਨਹੀਂ ਗੁਰੂ ਕੋਲ ਤਾਂ ਕੋਈ ਘਾਟਾ ਹੀ ਨਹੀਂ ਪਦਾਰਥਾਂ ਦਾ ਗੁਰੂ ਘਾਟਾ ਤਾਂ ਆਪਣੇ 'ਚ ਹੀ ਆ ਬਸ ਜੇ ਕਿਤੇ ਆਪਣਾ ਘਾਟਾ ਪੂਰਾ ਹੋ ਜਾਵੇ ਨਾ ਪਦਾਰਥ ਤਾਂ ਐਂ ਲਿਟਦੇ ਫਿਰਦੇ ਨੇ ਉਹਰੇ ਲਿਟਦੇ ਦੁਨੀਆਂ ਦਾ ਬਹੁਤ ਚਲਾਕੀਆਂ ਛਲਾਕੀਆਂ ਕਰਦੀਆਂ ਨਹੀਂ ਉੱਥੇ ਚਲਾਕੀ ਛਲਾਕੀ ਨਹੀਂ ਕੋਈ ਆ ਗੁਰਮੁਖੋ ਉਹ ਤਾਂ ਅਵਸਥਾ ਹੀ ਐਸੀ ਆ ਜਾਂਦੀ ਆ ਗੁਰਸਿੱਖ ਦੀ ਪਦਾਰਥ ਦਾ ਵਸ ਰੁਲਦੇ ਫਿਰਦੇ ਨੇ ਹਾਂ ਇਹ ਕੋਈ ਝੂਠੀ ਗੱਲ ਨਹੀਂ ਗੁਰਮੁਖ ਸੰਤ ਮਹਾਰਾਜ ਜੀ ਦੇ ਹੁੰਦਿਆਂ ਵੀ ਪਦਾਰਥ ਰੁਲਦੇ ਰਹੇ ਹੁਣ ਵੀ ਰੁਲਦੇ ਨੇ ਛੋਟੇ ਮਹਾਰਾਜ ਦੀ ਕਿਰਪਾ ਦੁਆਰਾ ਕਿਉਂ ਰੁਲਦੇ ਨੇ ਇਹਨਾਂ ਦੀ ਜਿਹੜੀ ਬਿਰਤੀ ਆ ਪਦਾਰਥਾਂ ਕਾਰਨ ਹੀ ਆ ਉਹ ਬਰਮਾਕਾਰ ਹੈ ਤੁਸੀਂ ਬਰਮਾਕਾਰ ਬਿਰਤੀ ਬਣਾ ਕੇ ਦੇਖ ਲਓ ਪਦਾਰਥਕਾਰ ਬਿਰਤੀ ਛੱਡ ਦਿਓ ਪਰੋਖੀ ਬਹੁਤ ਆ ਸਾਧਨਾ ਕਰਨੀ ਪਏਗੀ ਜਿਹਨੇ ਐਮ ਏ ਦੀ ਡਿਗਰੀ ਲੈਣੀ ਹੈ 16 ਸਾਲ ਅਣਥੱਕ ਮਿਹਨਤ ਕਰਨੀ ਪਵੇਗੀ ਸਾਰੀ ਉਮਰ ਇਹਨਾਂ ਨੇ ਰੂਹੀਆਂ ਦੇ ਵਿੱਚ ਗੁਜ਼ਾਰਤੀ ਗੁਰਮੁਖੋ ਕਦੇ ਉੱਤੇ ਲੀੜਾ ਲੈ ਕੇ ਨਹੀਂ ਦੇਖਿਆ ਕਦੇ ਜੁੱਤੀ ਪਾ ਕੇ ਨਹੀਂ ਦੇਖੀ ਗੱਲ ਕਰ ਦੇਣੀ ਸਤਾਲੀ ਹੈ ਪਰ ਜਦ ਉਹਦੇ ਵਿੱਚ ਗੁਜ਼ਰਨਾ ਹੋਵੇ ਨਾ ਫੇਰ ਪਤਾ ਲੱਗਦਾ ਜਾਓ ਜਿਹਦੀ ਬਿਰਤੀ ਬਰਮਾਕਾਰ ਆ ਨਾ ਸਾਰੇ ਪਦਾਰਥ ਪਰਮੇਸ਼ਵਰ ਚੋਂ ਨਿਕਲੇ ਨੇ ਬਸ ਪਰਮੇਸ਼ਵਰ ਦੇ ਆਸ ਨੇ ਪਰਮੇਸ਼ਵਰ ਚ ਇਹਨਾਂ ਨੇ ਲਾਇਆ ਹੋ ਜਾਣਾ ਦੱਸੋ ਜਦ ਇਸ ਤਰ੍ਹਾਂ ਦੀ ਉਸਦੀ ਅਵਸਥਾ ਹੋ ਗਈ ਗੁਰਸਿੱਖ ਦੀ ਪਦਾਰਥ ਦਾ ਫਿਰ ਪਿੱਛੇ ਰੁਲਦੇ ਫਿਰਦੇ ਹੁੰਦੇ ਨੇ ਗੁਰੂ ਉਹ ਚਾਹੁੰਦੇ ਵੀ ਨਹੀਂ ਨਾ ਉਹਨਾਂ ਨੂੰ ਫੁਰਨਾ ਹੁੰਦਾ ਜਿੱਥੇ ਫੁਰਨਾ ਉੱਥੇ ਨਹੀਂ ਪਦਾਰਥ ਨੇ ਆਉਣਾ ਬਸ ਇਹ ਵੀ ਸ਼ਰਤ ਹੈ ਨਾਲ ਉਹ ਦੱਸਿਆ ਵੀ ਜਦ ਇਹ ਸੇਵਾ ਕਰਦਾ ਗੁਰੂ ਘਰ ਦੀ ਜਾਣੀ ਦੋ ਸਜਦਾ ਰੱਖੀਆਂ ਨੇ ਮਹਾਰਾਜ ਇਸੇ ਸਰੀਰ ਨਾਲ ਹੋਣਾ ਜੇ ਤਾਂ ਇੱਕ ਸੰਗਤ ਕਰਦਾ ਤਾਂ ਇਹਦਾ ਸਰੀਰ ਸਾਰਾ ਹੀ ਵਿਅਰਥ ਹੈ ਉਹ ਸੇਵਾ ਨੂੰ ਮੇਵਾ ਜ਼ਰੂਰ ਲੱਗੇਗਾ ਕਰਕੇ ਦੇਖ ਲਓ ਚਾਰ ਕਿਸਮ ਦੇ ਫਲ ਨੇ ਚਾਰੇ ਕਿਸਮ ਦੇ ਮੇਵਾ ਮਿਲ ਸਕਦਾ ਗੁਰੂ ਘਰ ਗੁਰੂ ਦੀ ਸੇਵਾ ਕਰਨ ਸੇ ਗੁਰੂ ਕੋ ਪੜੋ ਪ੍ਰੇਮ ਤਿੰਨ ਹਿੱਸਿਆਂ ਦੇ ਵਿੱਚ ਬੋਲਣਾ ਪਹਿਲਾਂ ਜਥਾ ਬੋਲੇਗਾ ਫਿਰ ਸਾਰੇ ਭਾਈ ਬੋਲੋ ਤੀਸਰੇ ਪਾਸੇ ਸਾਰੀਆਂ ਬੀਬੀਆਂ ਬੋਲੋ ਇਤਨਾ ਵਾਤਾਵਰਨ ਸ਼ਾਂਤਮਈ ਬਣਾ ਦੇਣਾ ਬਾਣੀ ਦੇ ਵਿੱਚ ਤਾਕਤ ਆ ਗੁਰਮੁਖੋ ਜਿੱਥੇ ਤਾਈਂ ਬਾਣੀ ਜਾਵੇਗੀ ਕੰਧਾਂ ਨੂੰ ਵੀ ਸ਼ਾਂਤੀ ਪੈਦਾ ਕਰ ਦੇਵੇਗੀ ਪੜੋ ਪ੍ਰੇਰਨਾ ਬਗਿਆੜ ਨੂੰ ਸੋਝੀ ਆ ਗਈ ਸੀ ਕੰਧਾਂ ਤਾਂ ਕੀੜੀਆਂ ਵਿਚਾਰੇ ਨੇ ਬਾਣੀ ਦੇ ਵਿੱਚ ਤਾਕਤ ਬਹੁਤ ਹੈ ਪੜੋ ਫਿਰ ਮਨ ਕਾ ਗੁਰਦੁਆਰਾ ਫੜੀ ਜਾਵੇ ਇਹ ਆ ਜਿਹੜਾ ਆਤਮਦਰਸ਼ੀ ਜਾਂ ਗੁਰਮੁਖ ਸਿੱਖ ਹੈ ਉਸ ਦੀ ਰਸਨਾ ਦੁਆਰਾ ਬਾਣੀ ਪੜੀ ਜਾਵੇ ਕਹਿੰਦੇ ਸੋਨੇ ਦੇ ਸੁਹਾਗੇ ਦਾ ਕੰਮ ਕਰਦੀ ਆ ਗੁਰਮੁਖੋ ਪੜੋ ਪ੍ਰੇਮ ਨਾਲ ਆਪਣੀ ਵੀ ਕਦੇ ਅਵਸਥਾ ਆ ਜਾਏਗੀ ਲੱਗੇ ਰਹੋ ਗੁਰੂ ਵਾਲੇ ਬਣ ਕੇ ਜਿਹੜਾ ਗੁਰੂ ਵਾਲਾ ਬਣ ਗਿਆ ਕੋਈ ਟਾਈਮ ਜਨਮ ਕੋਈ ਤਾਂ ਆਵੇਗਾ ਹੀ ਜਦ ਧੰਨੇ ਨੂੰ ਪਰਮੇਸ਼ਰ ਮਿਲਿਆ ਨਾ ਧੰਨੇ ਨੂੰ ਹਾਲਾਂਕਿ ਉਹ ਜਿਹੜਾ ਪੰਡਿਤ ਜੀ ਕੋਈ ਉਹ ਬ੍ਰਹਮ ਗਿਆਨੀ ਸੀ ਕਰਮ ਕਾਂਡੀ ਸੀ ਵਿਚਾਰਾ ਉਹ ਤਾਂ ਉਸਨੇ ਪਹਿਲੇ ਦਿਨ ਸ਼ਰਧਾ ਦੁਆਰਾ ਪ੍ਰਗਟ ਕਰ ਲਿਆ ਤਾਂ ਉਹ ਬਾਅਦ ਕਿਤੇ ਬਾਹਰ ਅੰਦਰ ਗਿਆ ਹੋਇਆ ਸੀ ਉਹ ਆਇਆ ਉਸਨੇ ਪੁੱਛਿਆ ਧੰਨਿਆ ਬਈ ਸਾਗਰ ਪੂਜਾ ਹਾਂ ਜੀ ਕਹਿੰਦਾ ਕਰਦਾ ਹੁਣ ਕਹਿਣ ਲੱਗਿਆ ਇੱਕ ਦਿਨ ਚਿਰ ਲੱਗਿਆ ਸੀ ਹੁਣ ਤਾਂ ਪਹਿਲੀ ਬੇਨਤੀ ਨਾਲ ਸੱਦ ਲੈਂਦੇ ਨੇ ਸਰਲੋਚਨ ਕਹਿੰਦਾ ਤੂੰ ਸੱਚ ਕਹਿੰਦਾ ਉਹਨੇ ਕਿਹਾ ਵੀ ਸਿੱਧਾ ਸਾਧਾ ਜੱਟਾਂ ਦਾ ਮੁੰਡਾ ਇਹਨੂੰ ਕੀ ਪਤਾ ਵੀ ਰੱਬ ਕੀ ਹੁੰਦਾ ਸਿੱਧੇ ਸਾਧੇ ਦਾ ਇੱਥੇ ਸਵਾਲ ਨਹੀਂ ਗੁਰਮੁਖ ਇੱਥੇ ਤਾਂ ਪ੍ਰੇਮ ਦਾ ਸਵਾਲ ਆ ਚਲਾਕੀ ਵਾਲੇ ਨੂੰ ਤਾਂ ਮਿਲਦਾ ਹੀ ਨਹੀਂ ਹੈ ਗੁਰੂ ਸਾਹਿਬ ਨੇ ਐਨ ਫੈਸਲਾ ਕਰਤਾ ਚਤਰਾਈ ਨਾ ਚਤਰ ਪੁੱਜ ਪਾਈਏ ਚਲਾਕ ਆਦਮੀ ਨੂੰ ਤਾਂ ਰੱਬ ਕਹਿੰਦੇ 40 ਕੋਹ ਦੂਰ ਰਹਿੰਦਾ ਦੇਖ ਲਓ ਕਹਿੰਦੇ ਜਿਹੜੇ ਭੋਲੇ ਪਾਏ ਨੇ ਉਹਨਾਂ ਦੇ ਹਮੇਸ਼ਾ ਪਿੱਛੇ ਫਿਰਦਾ ਰੱਬ ਪਿੱਛੇ ਹੀ ਫਿਰਦਾ ਸੀ ਧੰਨੇ ਦੇ ਖੈਰ ਉਸਦੇ ਪੈਰਾਂ ਦੀ ਮਿੱਟੀ ਨਿਕਲ ਗਈ, ਕਹਿੰਦਾ ਮੈਂ ਤਾਂ ਕੰਮ ਵੀ ਕਰਾਉਣਾ ਉੱਥੇ। ਦੇਖ ਲਓ ਪ੍ਰੇਮ ਦੀਆਂ ਗੱਲਾਂ ਨੇ। ਕਹਿਣ ਲੱਗਾ ਧੰਨਿਆ, ਪਹਿਲਾਂ ਉਹਦੇ ਸਾਵੀ ਗਊ ਘੋਖੜਾ ਹੁਣ ਦਿਖੇ ਕਿੱਥੋਂ, ਉਹਦਾ ਜਿਹੜਾ ਚਕਸੂ ਸਨ ਜਾਣੀ ਜਿਹੜੀ ਵਿਚਾਰ ਸੀ ਉਸਦੇ ਉੱਤੇ ਉਹ ਪਰਦਾ ਆਇਆ ਸੀ। ਜਿੰਨਾ ਚਿਰ ਪਰਦਾ ਨਹੀਂ ਦੂਰ ਹੁੰਦਾ, ਰੱਬ ਤਾਂ ਬਹੁਤ ਨੇੜੇ ਆ ਗੁਰੂ, ਰੱਬ ਤਾਂ ਹੱਥਾਂ ਪੈਰਾਂ ਨਾਲੋਂ ਨੇੜੇ ਆ, ਆਪਣੇ ਹੱਥ ਪੈਰ ਦੂਰ ਨੇ। ਅਜੇ ਰੋਦਾਸ ਜੀ ਵਿਚਾਰਾ ਗਰੀਬ ਚਮਾਰ ਹੋਇਆ, ਦੇਖ ਲਓ। ਉਸ ਤੋਂ ਪੁੱਛਿਆ ਵੀ ਪਰਮੇਸ਼ੁਰ ਕਿੱਥੇ ਰਹਿੰਦਾ, ਰਵਿਦਾਸ ਜੀ ਕਹਿਣ ਲੱਗੇ ਪਰਮੇਸ਼ੁਰ ਤਾਂ ਹੱਥਾਂ ਪੈਰਾਂ ਨਾਲੋਂ ਵੀ ਨੇੜੇ ਹੈ। ਕਹਿ ਰਵਿਦਾਸ ਹੱਥ ਦਾ ਨੇੜੇ, ਸਹਿਜੇ ਹੋਏ ਸੋ ਹੋਈ। ਕਹਿੰਦੇ ਰੱਬ ਦੂਰ ਨਹੀਂ, ਆਪਣੀ ਉਹ ਅੱਖ ਨਹੀਂ ਖੁੱਲੀ ਅਜੇ, ਆਪਣੀ ਅਜੇ ਉਹ ਅੱਖ ਨਹੀਂ ਖੁੱਲੀ ਹੈ ਜਿਸ ਦੇ ਨਾਲ ਪਰਮੇਸ਼ੁਰ ਨੂੰ ਦੇਖਣਾ ਹੈ। ਸੀ ਹਾਏ ਅੰਦਰ ਹੀ, ਇਹਦੇ ਅੰਦਰ ਹੀ ਆ ਗੁਰਮੁਖੋ। ਜਦ ਉਹ ਜਾਗ ਪਵੇਗਾ, ਅੱਖ ਖੁੱਲ੍ਹ ਜਾਵੇਗੀ ਨਾ, ਜਿਹਨੂੰ ਵਿਵੇਕ ਬੁੱਧ ਕਹਿੰਦੇ ਨੇ, ਉਹ ਸੁੱਤੀ ਪਈ ਆ ਆਪਣੀ, ਉਹਦੇ 'ਤੇ ਪਰਦਾ ਆਇਆ ਹੋਇਆ। ਜਦ ਆਪਾਂ ਸੇਵਾ 'ਤੇ ਅਭਿਆਸ ਕਰਾਂਗੇ ਹੌਲੀ ਹੌਲੀ, ਤਾਂ ਫਿਰ ਉਹ ਸੁੱਤੀ ਪਈ ਜਾਗ ਪਵੇਗੀ, ਉਹਦੇ ਦੁਆਰਾ ਫਿਰ ਪਰਮੇਸ਼ੁਰ ਪਛਾਣਿਆ ਜਾਂਦਾ। ਉਹਨਾਂ ਨੂੰ ਆਤਮ ਨਾਇਣ ਵੀ ਕਿਹਾ ਜਾਂਦਾ, ਕਈ ਨਾਵਾਂ ਨਾਲ ਪੁਕਾਰਿਆ ਜਾਂਦਾ। ਉਹ ਇਸ ਤਰ੍ਹਾਂ ਧੰਨੇ ਨੂੰ ਤਰਲੋਚਨ ਕਹਿੰਦਾ ਵਾ ਬਈ ਧੰਨਿਆ, ਤਾਂ ਫਿਰ ਤੂੰ ਅਰਜ ਕਰੀ ਪਰਮੇਸ਼ੁਰ ਮੈਨੂੰ ਵੀ ਦਰਸ਼ਨ ਦੇ ਦੇਵੇ। ਕਹਿੰਦਾ ਮਹਾਰਾਜ ਜੀ ਤੁਹਾਨੂੰ ਨਹੀਂ ਹੋਏ, ਉਹਨੂੰ ਹੋਏ ਨਹੀਂ ਸੀ ਗੁਰੂ, ਉਹਨੂੰ ਹੋਏ ਨਹੀਂ ਸੀ। ਉਹ ਰਸਮ ਠੀਕ ਆ, ਰਸਮ ਛੱਡਣੀ ਨਹੀਂ ਹੈ, ਰਸਮ ਕਰਦਿਆਂ ਕਰਦਿਆਂ ਕਦੇ ਮਨ ਆਪਣਾ ਵੀ ਹੋਇਆ ਜਾ ਹੋ ਜਾਵੇਗਾ ਧੰਨੇ ਵਰਗ, ਜਿਹੜਾ ਕਰਦਾ ਹੀ ਨਹੀਂ ਉਹਦਾ ਕੀ ਹੋਣਾ। ਕਹਿਣਾ ਮੈਂ ਪੁੱਛੂਗਾ ਪਰਮੇਸ਼ੁਰ ਨੂੰ, ਸਵੇਰੇ ਮੈਂ ਹਲਟ ਜੋੜਨਾ, ਹਲਟ ਅੱਗੇ ਹਲਟੇ ਹੁੰਦੇ ਜ਼ਿਮੀਂਦਾਰਾਂ ਦੇ, ਹੁਣ ਤਾਂ ਵੱਧ ਹੋ ਗਿਆ ਟਿਊਬਵੈੱਲ ਆ ਕੇ, ਹੁਣ ਤਾਂ ਵਿਜਿਟਣਾ ਬਹੁਤ ਕੁਛ ਹੋ ਗਿਆ ਜ਼ਿਮੀਂਦਾਰਾਂ ਕੋਲ। ਅਗਲੀ ਗੱਲ ਇਹ ਨਹੀਂ, ਸਮਾਂ ਬਦਲ ਗਿਆ। ਘਰ ਸਵੇਰ ਹੋਈ ਤਾਂ ਰੱਬ ਤਾਂ ਸੌਂਦਾ ਹੀ ਨਹੀਂ ਗੁਰਮੁਖੋ, ਰੱਬ ਨਹੀਂ ਸੌਂਦਾ ਹੈ। ਕਹਿੰਦੇ ਜਿਹੜਾ ਚੌਥੇ ਪਾਦੇ ਵਿੱਚ ਮਹਾਤਮਾ ਚਲਿਆ ਗਿਆ, ਚਾਹੇ ਗੁਰਸਿੱਖ ਹੋਏ, ਕਹਿੰਦੇ ਉਹ ਵੀ ਨਹੀਂ ਸੌਂਦਾ ਹੈ। ਸੌਂਦੇ ਤਾਂ ਤਿੰਨ ਗੁਣ ਨੇ ਗੁਰੂ, ਸਾਰੀ ਦੁਨੀਆ ਸੁੱਤੀ ਪਈ ਹੈ। ਜਿਹੜਾ ਤੁਰਿਆ ਅਵਸਥਾ ਦੇ ਵਿੱਚ ਹੈ ਨਾ, ਕੋਈ ਸਿੱਖ ਇੱਥੇ ਬੈਠਾ ਹੈ, ਉਹ ਜਾਗਦਾ, ਉਹ ਨਹੀਂ ਸੌਂਦਾ। ਉਹ ਜਿਹੜਾ ਪਾਗਾ ਉਹ ਸੌਂਦਾ ਹੀ ਨਹੀਂ ਗੁਰੂ, ਦਾਦੇ ਨੇ ਵੀ ਪਰਮੇਸ਼ੁਰ ਸੌਂਦਾ ਨਹੀਂ। ਹੁਣ ਤਾਂ ਨਾ ਤਾਂ ਸੌਂ ਗਿਆ ਪਰਮੇਸ਼ੁਰ, ਉਸੇ ਤਰ੍ਹਾਂ ਹੀ ਆਉਣੇ ਪਿਆਰੇ ਭਗਤ ਦੇ ਦਰਸ਼ਨ ਕਰਦਾ, ਇਤਨਾ ਪਿਆਰ ਆ ਭਗਤ ਦੇ ਨਾਲ, ਗੁਰੂ ਪਿੱਛੇ ਪਿੱਛੇ ਫਿਰਦਾ ਪਰਮੇਸ਼ੁਰ ਭਗਤਾਂ ਦੇ, ਗੁਰੂ ਵੀ ਫਿਰਦਾ ਪਿੱਛੇ ਪਿੱਛੇ ਗੁਰੂ, ਕੋਈ ਹੋਣਾ ਕੋਈ ਨਹੀਂ ਫਿਰਦਾ। ਜਿਹੜਾ ਗੁਰੂ ਦੀ ਬਾਣੀ ਪੜ੍ਹਦਾ ਹੈ ਜਾਂ ਸਿਮਰਨ ਕਰਦਾ ਹੈ, ਤਾਂ ਗੁਰੂ ਵੀ ਪਿਆਰ ਨਾਲ ਉਹਦੇ ਪਿੱਛੇ ਫਿਰਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਦੀ ਸੇਵਾ ਦੇ ਵਿੱਚ ਲਹਿਣਾ ਜੀ ਆ ਗਏ, ਤਾਂ ਮੁੱਠੀ ਚਾਪੀ ਕਰਦਿਆਂ ਦੇਖਿਆ ਮਹਾਰਾਜ ਦੇ ਟੰਗਾਂ ਦੇ ਵਿੱਚ ਝਲੀਟਾਂ ਆਈਆਂ ਕੰਡਿਆਂ ਦੀ। ਲੈਣਾ ਜੀ ਪੁੱਛਣ ਲੱਗੇ, ਮਹਾਰਾਜ ਆਪ ਤਾਂ ਕਦੇ ਕੰਡਿਆਂ 'ਚ ਗਏ ਨਹੀਂ ਬਾਹਰ ਝਾੜਾਂ ਦੇ ਵਿੱਚ, ਆ ਤੁਹਾਡੇ ਝਲੀਟਾਂ ਕਿਉਂ ਆ ਗਈਆਂ? ਕਹਿਣ ਲੱਗੇ ਪੁਰਖਾ, ਵੀ ਜਿਹੜਾ ਪ੍ਰੇਮ ਨਾਲ ਸਾਡੇ ਸਿਮਰਨ ਜਾਂ ਬਾਣੀ ਦਾ ਅਭਿਆਸ ਕਰਦੇ ਨੇ, ਕਹਿੰਦੇ ਪਿਆਰ ਨਾਲ ਉਹ ਅਸੀਂ ਉਹਨਾਂ ਦੇ ਪਿੱਛੇ ਪਿੱਛੇ ਫਿਰਦੇ ਹਾਂ। ਕਹਿੰਦੇ ਅਤੇ ਮਹਾਰਾਜ ਜੀ, ਕਹਿੰਦੇ ਇਹ ਕਿਆਲੀ ਹੈ ਭੇਡਾਂ ਝਾੜਦਾ, ਉਹ ਬਾਣੀ ਦਾ ਇੰਨਾ ਪਿਆਰ ਨਾਲ ਪਾਠ ਕਰਦਾ, ਕਹਿੰਦੇ ਅਸੀਂ ਝਾੜਾਂ 'ਚ ਉਹਦੇ ਮਗਰ ਮਗਰ ਫਿਰਦੇ ਹਾਂ। ਦੇਖ ਲਓ ਪਰਮੇਸ਼ੁਰ ਪਿਆਰ ਦਾ, ਤਾਂ ਕਹਿੰਦੇ ਸਾਡੇ ਝਰੀਟਾਂ ਆ ਗਈਆਂ। ਕਹਿਣ ਲੱਗਾ ਸਵੇਰੇ ਮੈਂ ਪੁੱਛੂਗਾ ਪਰਮੇਸ਼ੁਰ ਨੂੰ। ਸਵੇਰ ਹੋਈ, ਪਰਮੇਸ਼ੁਰ ਨੇ ਪੰਜਾਲੀ ਚੱਕਲੀ ਮੋਢੇ 'ਤੇ, ਬਹੁਤ ਖੋਲ ਲਏ ਧੰਨੇ ਨੇ, ਕਹੀ ਰੱਖ ਲਈ। ਨਾਕੀ ਕਹੀ ਚੱਕਦਾ ਹੁੰਦਾ, ਜਿਹੜਾ ਮੋਢੀ ਹੁੰਦਾ ਹੱਟ ਜੋੜਦਾ ਹੁੰਦਾ, ਉਹਦੇ ਕੋਲ ਪੰਜਾਲੀ ਹੁੰਦੀ ਹੈ, ਕਾਢਾ ਜਾ ਵੀ ਹੁੰਦਾ ਇੱਕ, ਉਹ ਆਪਣਾ ਚੱਕਦਾ ਨਾ ਬਹੁਤ ਰੱਖਦਾ ਹੁੰਦਾ। ਚਲੇ ਗਏ, ਬਹੁਤ ਜੋੜ ਲਏ ਪਰਮੇਸ਼ੁਰ ਨੇ, ਪੰਜਾਲੀ ਪਾ ਗਏ, ਉਹ ਜਿਹੜਾ ਕਾਢਾ ਸੀ ਉਹ ਗਾਦੀ 'ਚ ਪਾ ਦਿੱਤਾ। ਹੁਣ ਪਰਮੇਸ਼ੁਰ ਹਰ ਢੁਕਣ ਲੱਗ ਗਿਆ, ਤੰਨਾਂ ਦੀ ਜਿਹੜਾ ਉਹ ਨੱਕੀ ਚਲਿਆ ਗਿਆ, ਦਿਨ ਚੜ੍ਹ ਗਿਆ ਨੱਕੇ ਛੱਡਦੇ ਨੂੰ, ਦੋ ਕਿਆਰੀ ਛੱਡ ਕੇ ਆਇਆ ਫਿਰ ਤੰਨ। ਜਿਵੇਂ ਆਪਾਂ ਵੀ ਪਿੰਡਾਂ ਦੇ ਵਿੱਚ ਲੜਕੀਆਂ ਰੋਟੀ ਲਿਆਉਂਦੀਆਂ ਨੇ, ਤਾਂ ਆਪਾਂ ਦੋ ਕਿਆਰੀ ਪਾਣੀ ਛੱਡਿਆ ਆਉਂਦੇ ਹਾਂ, ਦੇ ਫਿਰ ਖੁਦ ਤਿਆ ਕੇ ਰੋਟੀ ਖਾ ਲੈਂਦੇ ਹੁੰਦੇ ਆ। ਅੱਜ ਕੱਲ੍ਹ ਤਾਂ ਚੌਲ ਹੋ ਗਏ, ਦਸਾਂ ਬੀਜਾਂ ਨੂੰ ਛੱਡ ਦਿੰਦੇ ਨੇ, ਬੈਠੇ ਰਹਿੰਦੇ ਨੇ ਆਰਾਮ ਨਾਲ, ਸਮਾਂ ਬਦਲੀ ਖਾ ਗਿਆ। ਅੱਗੇ ਇਵੇਂ ਹੁੰਦਾ ਸੀ, ਘਰ ਕੰਨਾ ਆ ਗਿਆ, ਕਾਦੀ ਦੇ ਪਿੱਛੇ ਫਿਰਨ ਲੱਗ ਗਿਆ। ਕਹਿੰਦਾ ਮਹਾਰਾਜ ਜੀ ਮੇਰੀ ਇੱਕ ਬੇਨਤੀ ਹੈ। ਕਹਿੰਦੇ ਧੰਨਿਆ ਕਰ ਵੇ, ਕੀ ਬੇਨਤੀ ਹੈ ਤੇਰੀ? ਕਹਿੰਦਾ ਮਹਾਰਾਜ ਜੀ ਤ੍ਰਿਲੋਚਨ ਨੂੰ ਦਰਸ਼ਨ ਦੇ ਦਿਓ। ਕਹਿੰਦੇ ਧੰਨਿਆ ਉਸਦੀ ਇਤਨੀ ਭਗਤੀ ਨਹੀਂ ਹੈ। ਠੀਕ ਆ, ਉਹ ਕਰਮ ਕਾਂਡੀਆ ਆਪਣਾ ਕਰਦਾ, ਹੌਲੀ ਕਰੀ ਜਾਵੇਗਾ, ਜਦ ਉਹਦੀ ਪੂਰੀ ਸ਼ਰਧਾ ਹੋ ਜਾਵੇਗੀ ਉਸ ਟਾਈਮ ਫਿਰ ਉਹਨੂੰ ਵੀ ਦਰਸ਼ਨ ਹੋ ਜਾਣਗੇ। ਕਹਿੰਦਾ ਨਹੀਂ ਜੀ, ਹੁਣ ਦੇ ਦਿਓ ਦਰਸ਼ਨ। ਕਹਿੰਦੇ ਵੀ ਉਹਦਾ ਅਧਿਕਾਰ ਨਹੀਂ ਹੈ, ਦਰਸ਼ਨ ਕਿਉਂ ਨਹੀਂ ਹੁੰਦੇ ਗੁਰਮੁਖੋ? ਇਹਦੇ ਮਨ ਦੇ ਉੱਤੇ ਮੈਲ ਆਈ ਹੋਈ ਆ। ਬਸ ਰੱਬ ਤਾਂ ਜਿਉਂ ਕਾ ਤਿਉਂ ਹੀ ਹੈ, ਰੱਬ ਤਾਂ ਹੁਣ ਵੀ ਜਿਉਂ ਕਾ ਤਿਉਂ ਹੀ ਹੈ। ਆਪਾਂ ਨੂੰ ਦੀਦਾ ਨਹੀਂ, ਆਪਣੇ ਜਿਹੜੇ ਆਤਮ ਨੈਣ ਨੇ ਨਾ ਉਹਨਾਂ ਦੇ ਉੱਤੇ ਜਾਣੀ ਮਲ ਰੂਪੀ ਮੋਤੀ ਆਇਆ ਹੋਇਆ, ਤਾਂ ਨਹੀਂ ਦੀਦਾ। ਉਹ ਜਾ ਦੂਰ ਹੋ ਜੂਗਾ, ਰੱਬ ਤਾਂ ਹਮੇਸ਼ਾ ਹੀ ਹੈ, ਰੱਬ ਤੋਂ ਬਗੈਰ ਤਾਂ ਕੋਈ ਸ਼ੈ ਹੀ ਨਹੀਂ ਗੁਰਮੁਖੋ। ਕਹਿਣਗਾ ਮਹਾਰਾਜ ਜੀ ਉਹਨੂੰ ਜ਼ਰੂਰ
ਕਰਕੇ ਕੋਈ ਦੇਖ ਲੋ ਸੇਵਾ ਨੂੰ ਲੱਗਦਾ ਮੇਲਾ, ਕਰਕੇ ਕੋਈ ਦੇਖ ਲੋ ਸੇਵਾ ਨੂੰ ਲੱਗਦਾ
ਵਾਸਤਰ ਪਾਏ ਹੋਏ ਨੇ, ਬਹੁਤ ਕੋਮਲ ਸਰੀਰ, ਪਾਣੀ ਦਾ ਕਟੋਰਾ ਭਰ ਕੇ ਲਿਆਂਦਾ, ਗੁਰੂ ਸਾਹਿਬ ਦੇ ਸਾਹਮਣੇ ਖੜ ਗਿਆ। ਗੁਰੂ ਸਾਹਿਬ ਨੇ ਦੇਖਿਆ ਵੀ ਕੋਮਲ ਬਹੁਤ ਹੈ, ਇਉਂ ਲੱਗਦਾ ਇਹਨੇ ਕਦੇ ਗੁਰੂ ਘਰ ਦੀ ਸੇਵਾ ਨਹੀਂ ਕਰੀ, ਸੇਵਾ ਨਹੀਂ ਕਰੀ। ਕਹਿਣ ਲੱਗੇ, ਕਾਕਾ ਤੇਰਾ ਸਰੀਰ ਬੜਾ ਸੂਖਮ ਤੇ ਸੁੰਦਰ ਹੈ, ਤਾਂ ਕਦੇ ਸੰਗਤ ਦੇ ਤੱਪੜ ਵੀ ਵਿਛਾਏ ਨੇ, ਕਦੇ ਸੰਗਤ ਦੇ ਜੁੱਤੇ ਵੀ ਝਾੜੇ ਨੇ, ਜਾਂ ਲੰਗਰ ਦੇ ਵਿੱਚ ਭਾਂਡੇ ਵੀ ਮਾਂਜੇ ਨੇ, ਜਾਂ ਸੰਗਤ ਨੂੰ ਪੱਖਾ ਵੀ ਕਰਿਆ। ਉਹ ਕਹਿੰਦਾ, ਨਾ ਮਹਾਰਾਜ ਜੀ, ਮੇਰਾ ਪੇੜਾ ਤਾਂ ਏਡਾ ਵੱਡਾ ਅਮੀਰ ਹੈ, ਅਸੀਂ ਤਾਂ ਪਾਣੀ ਵੀ ਕਦੇ ਆਪ ਨਹੀਂ ਪਾ ਕੇ ਪੀਤਾ, ਨੌਕਰ ਖੜੇ ਹੀ ਰਹਿੰਦੇ ਨੇ ਅਰਵਾ। ਹੁਣ ਇੱਥੇ ਹਕੀਕਤ ਜ਼ਾਹਰ ਕਰਨਗੇ ਗੁਰੂ ਸਾਹਿਬ ਜੀ, ਦੁਨੀਆਂ ਤਾਂ ਅੱਜ ਕੱਲ੍ਹ ਬੜੇ ਲੋਕ ਹੁੰਦਾ ਸੀ। ਪਿਛਲੇ ਕਰਮਾਂ ਦੁਆਰਾ ਪ੍ਰਾਪਤ ਹੁੰਦੀਆਂ ਨੇ, ਹਰ ਇੱਕ ਚ ਹੁੰਦੀਆਂ ਨੀ ਇਹ, ਪਰ ਮਹਾਰਾਜ ਜੀ ਨੇ ਇਹਨਾਂ ਨੂੰ ਵੀ ਦੇਖ ਲਓ, ਇਤਨਿਆਂ ਹੁੰਦਿਆਂ ਹੋਇਆਂ ਵੀ ਉਹ ਪਰਮੇਸ਼ਰ ਦੀ ਬੰਦਗੀ ਨਹੀਂ ਕਰਦਾ। ਜੇ ਕਰਦਾ ਤਾਂ ਫਿਰ ਸਭ ਤੋਂ ਅੱਗੇ ਆ, ਇਤਨੇ ਗੁਣ ਹੁੰਦੇ ਉਸਨੇ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ, ਉਹ ਤਾਂ ਦੁਨੀਆਂ ਦਾ ਤਾਰਕ ਬਣ ਜਾਵੇਗਾ। ਜੇ ਨਹੀਂ ਤਾਂ ਕਹਿੰਦੇ ਉਹ ਮਰਿਆ ਹੋਇਆ, ਮਰਿਆ ਹੋਇਆ। ਅਤ ਸੁੰਦਰ ਦੇਖ ਲਓ ਵੀ ਪਿਛਲੇ ਕਰਮਾਂ ਦਾ ਫਲ ਹੁੰਦਾ, ਜਿਹੜੀ ਖਲੜੀ ਚਿੱਟੀ ਹੋ ਜਾਣੀ, ਕੁਲੀਨ ਚੰਗੀ ਕੁਲ ਚਾ ਕੇ ਜਨਮ ਲੈਣਾ, ਇਹ ਵੀ ਪਿਛਲੇ ਪੁੰਨਾਂ ਦਾ ਹੀ ਫਲ ਹੁੰਦਾ। ਚਤੁਰ ਬਹੁਤ ਗੱਲਾਂ ਬਾਤਾਂ ਨੂੰ ਕਿਸੇ ਨੂੰ ਗੱਲ ਨਹੀਂ ਕਰਨ ਦਿੰਦਾ, ਜਾਂ ਜਾ ਕੇ ਬੈਠਦਾ ਨਾ ਆਪਣੀ ਮੰਡਲੀ ਦੇ ਵਿੱਚ, ਜਾਂ ਪਾਰਟੀ ਦੇ ਵਿੱਚ ਜਾ ਕੇ ਬਹਿੰਦਾ, ਸਾਰੇ ਲੋਕ ਉੱਠ ਕੇ ਖੜੇ ਹੋ ਜਾਂਦੇ ਨੇ ਵੀ ਆ ਗਿਆ, ਹੁਣ ਕਿਸੇ ਬਿਲੇ ਲਾ ਦੂਗਾ। ਇਤਨਾ ਚਲਾਕ ਹੁੰਦਾ ਬੋਲਣ 'ਚ। ਮੁੱਖ ਗਿਆਨੀ ਯਾਨੀ ਅੱਖਰਾਂ ਦਾ ਗਿਆਨੀ ਹੈ, ਬ੍ਰਹਮ ਗਿਆਨੀ ਨਹੀਂ ਹੈ। ਇਹ ਵੀ ਦੇਖ ਲਓ, ਪੜ੍ਹਨਾ ਵੀ ਕਿਹੜਾ ਸਕਲ ਹੈ, ਇਹ ਅੱਖਰਾਂ ਦਾ ਗਿਆਨ ਵੀ ਹਰ ਇੱਕ ਨਹੀਂ ਕਰ ਸਕਦਾ ਹੁੰਦਾ ਗਰੂਪ, ਨਹੀਂ ਤਾਂ ਫਿਰ ਸਾਰੇ ਗਿਆਨੀ ਬਣ ਜਾਣ। ਜੀ ਤਾਂ ਮੇਰਾ ਵੀ ਕਰਦਾ ਵੀ ਗਿਆਨੀ ਬਣ ਜਾ, ਬਣਾ ਕਿੱਥੋਂ, ਪੜ੍ਹਨਾ ਤਾਂ ਆਉਂਦਾ ਨਹੀਂ ਮੈਨੂੰ, ਮੈਂ ਕਿੱਥੋਂ ਬਣ ਜੂੰਗਾ। ਆਏ ਵੀ ਪੁੰਨਾ ਦਾ ਹੀ ਫਲਾ, ਫਿਰ ਆਪਣੀ ਕਾਲਣਾ ਕਰਨੀ, ਅੱਗੇ ਪੜ੍ਹਨਾ ਜਾ। ਧਨਾਟ ਅੱਗੇ ਦੱਸਿਆ, ਧਨਾਟ ਵੀ ਮਾਇਆ ਵੀ ਦੇਖ ਲਓ, ਬਗੈਰ ਕਰਮਾਂ ਤੋਂ ਨਹੀਂ ਮਿਲਦੀ ਹੈ। ਦੱਸਿਆ ਵੀ ਇਤਨੀਆਂ ਵਸਤੂਆਂ ਹੁੰਦੀਆਂ ਹੋਈਆਂ ਵੀ, ਜੇ ਉਹ ਪਰਮੇਸ਼ਰ ਦੀ ਬੰਦਗੀ ਨਹੀਂ ਕਰਦਾ, ਕਹਿੰਦੇ ਉਹ ਮਰਿਆ ਹੋਇਆ। ਕਹਿੰਦੇ ਬਸ ਦੇਖ ਲਓ, ਉਹਨੇ ਤਾਂ ਆਪਣਾ ਗੁਰੂ ਕਹਿੰਦੇ, ਤੇ ਸ਼ੰਕਾ ਦੀ ਤਾਂ ਕੋਈ ਲੋੜ ਹੀ ਨਹੀਂ ਹੈ। ਮਹਾਰਾਜ ਕਹਿਣਗੇ ਵੀ ਇਹ ਤਾਂ ਮਰਿਆ। ਹਾਂ ਕਹਿੰਦੇ ਮਹਾਰਾਜ ਜੀ, ਫੇਰ ਤਾਂ ਇਹ ਮੁਰਦਾ ਹੀ ਆ ਪਰਿਵਾਰਸ ਦ੍ਰਿਸ਼ਟੀ ਨਾਲ ਤਾਂ, ਨਾਲੇ ਜਿਹੜਾ ਗੁਰੂ ਦਾ ਹੁਕਮ ਹੈ ਗੁਰਮੁਖੋ, ਉਸਨੂੰ ਕਿਸ ਤਰ੍ਹਾਂ ਅੰਥਾ ਕਰ ਦੇਣਗੇ ਸਿੱਖ। ਕਹਿਣਗੇ ਮਹਾਰਾਜ ਜੀ ਠੀਕ ਆ, ਇਹ ਤਾਂ ਮੁਰਦਾ, ਫਿਰ ਇਹ ਤਾਂ ਮੁਰਦਾ, ਕੀ ਕਰਾਂਗੇ ਇਹਨੂੰ, ਅਸੀਂ ਸ਼ਾਹੂਕਾਰੀ ਨੂੰ, ਇਹ ਤਾਂ ਇੱਥੇ ਹੀ ਰਹਿ ਲੈਣਾ ਸਭ ਕੁਛ। ਕਹਿਣਗੇ ਭਾਈ ਜੇ ਤੁਸੀਂ ਜਿਉਂਦਿਆਂ ਦੇ ਵਿੱਚੋਂ ਨਾ ਗੁਰ ਸਿੱਖੋ ਤਾਂ ਫਿਰ ਇਉਂ ਕਰਿਆ ਕਰੋ, ਸਾਰੇ ਜਿਹੜੇ ਅੰਗ ਨੇ ਇਹਨਾਂ ਨਾਲ ਸੇਵਾ ਕਰਿਆ ਕਰੋ, ਲੰਗਰ ਦੇ ਵਿੱਚ ਜਾ ਕੇ ਜੂਠੇ ਭਾਂਜੇ ਮਾਂਜਿਆ ਕਰੋ, ਲੰਗਰ ਵਾਸਤੇ ਪਾਣੀ ਢੋਇਆ ਕਰੋ, ਸੰਗਤ ਦੇ ਜੁੱਤੇ ਝਾੜਿਆ ਕਰੋ, ਹੋਰ ਜੋ ਸੇਵਾ ਇਉਂ ਕਰਿਆ ਕਰੋ, ਸਰੀਰ ਫਿਰ ਇਹ ਸਫਲਾ ਹੋ ਜਾਏਗਾ, ਨਹੀਂ ਇਹ ਵਿਅਰਥੇ ਚਲਿਆ ਜਾਵੇਗਾ, ਇਹਦਾ ਫਿਰ ਕੋਈ ਫਾਇਦਾ ਨਹੀਂ ਗੁਰਮੁਖੋ, ਇਹੋ ਮਹਾਰਾਜ ਨੇ ਦੱਸਿਆ ਬੜੋ ਪ੍ਰੇਮ ਨਾਲ।
ਸਰਕਾਰ
Thank you.
ਦੇ ਹੁਕਮ ਦੇ ਵਿੱਚ ਚੱਲਦਾ ਹੁੰਦਾ ਗੁਰਮੁਖ। ਜੇ ਤਾਂ ਹੁਕਮ ਦੇ ਵਿੱਚ ਪੂਰਾ ਉਤਰ ਗਿਆ ਤਾਂ ਸਮਝੋ ਉਸਨੇ ਜਨਮ ਕਰ ਲਿਆ ਸਫਲ। ਗੁਰੂ ਵੀ ਪਰਖਦਾ ਹੁੰਦਾ ਸਿੱਖ ਨੂੰ, ਪਰਖਦੇ ਆਏ ਗੁਰਮੁਖ, ਮਹਾਂਪੁਰਸ਼ ਵੀ ਪਰਖਦੇ ਰਹੇ। ਉਹ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਸਿੱਖ ਬਹੁਤ ਗਰੀਬ ਵਿਚਾਰਾ, ਰੋਜ਼ ਦੀ ਰੋਜ਼ ਆਪਣਾ ਕਮਾਉਂਦਾ, ਬੱਚੇ ਪਾਲਦਾ, ਹੈ ਸਿੱਖ, ਅੰਮ੍ਰਿਤ ਛਕਿਆ ਹੋਇਆ ਅਤੇ ਬਾਣੀ ਅਤੇ ਪਿਆਸ ਵੀ ਕਰਦਾ ਜਿੰਨਾ ਖੁੰਦਾ, ਆਪਣੇ ਬੱਚੇ ਪਾਲਦਾ। ਹੁਣ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਸੋਚਿਆ ਵੀ ਸਿੱਖ ਨੂੰ ਪਰਖ ਕੇ ਹੀ ਦੇਖ ਲਈਏ, ਕਿਉਂ ਵਸਤੂ ਬਹੁਤ ਬੜੀ ਦੇਣੀ ਆ ਨਾ ਸਿੱਖ ਨੂੰ। ਗੁਰੂ ਨੇ ਇੱਕ ਸਿੱਖ ਨੂੰ ਬੁਲਾ ਕੇ ਕਹਿਣ ਲੱਗੇ, ਪੱਤਰਿਕਾ ਲਿਖੀ, ਕਹਿੰਦੇ ਲੈ ਵੀ ਆ ਸਾਡੀ ਪੱਤਰਿਕਾ ਲੈ ਜਾ, ਫਲਾਨੇ ਪਿੰਡ ਸਾਡਾ ਇਸ ਨਾਮ ਦਾ ਇੱਕ ਸਿੱਖ ਆ, ਇਹ ਪੱਤਰਿਕਾ ਉਸ ਨੂੰ ਫੜਾ ਦੀ ਜਾ। ਉਹ ਪੱਤਰਿਕਾ 'ਤੇ ਕੀ ਲਿਖਿਆ ਹੋਇਆ? ਉਹ ਪੱਤਰਿਕਾ 'ਤੇ ਮਹਾਰਾਜ ਨੇ ਲਿਖ ਦਿੱਤਾ, ਉਸਨੂੰ ਕਹਿ ਵੀ ਦਿੱਤਾ ਬਈ ਗੁਰੂ ਸਾਹਿਬ ਜੀ ਦਾ ਹੁਕਮ ਹੈ, 20 ਰੁਪਈਏ ਪਹਿਲਾਂ ਦੇ ਤਾਂ ਤੈਨੂੰ ਪੱਤਰਿਕਾ ਮਿਲੇਗੀ। ਸਿੱਖ ਚਲੇ ਗਾ, ਉਹ ਗਰੀਬ ਆ ਵਿਚਾਰਾ, ਹੁਣ ਉਹਦੇ ਘਰ ਤਾਂ ਇੱਕ ਡੰਗ ਦੇ ਦਾਣੇ ਵੀ ਨਹੀਂ ਗੁਰਮੁਖ। ਸਿੱਖ ਚਲਿਆ ਗਿਆ, ਘਰ ਪੁੱਛਦਾ ਪੁੱਛਦਾ ਉਹ ਸਿੱਖ ਵੈਸਾ ਵਿਚਾਰਾ, ਮਿੱਸੇ ਪ੍ਰਸ਼ਾਦੇ ਛਕਦਾ ਗੱਠੇ ਨਾਲ। ਮਿੱਸਿਆਂ ਪ੍ਰਸ਼ਾਦਿਆਂ ਦੇ ਬਰਾਬਰ ਤਾਂ ਗੁਰਮੁਖੋ 36 ਪ੍ਰਕਾਰ ਦੇ ਕਿਸਮ ਦੇ ਖੱਟ ਰੱਖ ਭੋਜਨ ਨਹੀਂ ਪੁੱਜ ਸਕਦੇ ਹਨ। ਜਦ ਉਹ ਸਿੱਖ ਚਲਿਆ ਗਿਆ ਪੁੱਛ ਕੇ, ਉਸਨੇ ਉਹ ਸਿੱਖ ਖੜਾ ਹੋ ਗਿਆ ਹੱਥ ਬੰਨ ਕੇ, ਕਹਿਣ ਲੱਗਾ ਆਓ ਜੀ ਕਿਸ ਤਰ੍ਹਾਂ ਆਏ ਹੋ? ਕਹਿਣਾ ਮੈਨੂੰ ਮਹਾਰਾਜ ਨੇ ਕਲਿਆ, ਪੰਜਵੇਂ ਪਾਤਸ਼ਾਹ ਨੇ ਕਿਸ ਤਰ੍ਹਾਂ ਕਲਿਆ, ਉਹ ਭਾਗ ਮੈਨੂੰ ਯਾਦ ਕੀਤਾ ਗੁਰੂ ਨੇ। ਕਹਿਣ ਲੱਗੇ ਆ ਪੱਤਰਿਕਾ ਦਿੱਤੀ ਆ, ਪਰ ਇਹਦੇ ਨਾਲ ਸ਼ਰਤ ਹੈ। ਕਹਿੰਦਾ ਕੀ ਸ਼ਰਤ ਹੈ? ਕਹਿਣ ਲੱਗਾ 20 ਰੁਪਈਏ ਮੈਨੂੰ ਦੇ ਗੁਰੂ ਦਾ ਹੁਕਮ ਆ, ਫੇਰ ਪੱਤਰਿਕਾ ਤੈਨੂੰ ਫੜਾਊਂਗਾ। ਸਿੱਖ ਨੇ ਸੋਚਿਆ ਵੀ ਮੇਰੇ ਕੋਲ ਤਾਂ ਇੱਕ ਪੈਸਾ ਵੀ ਨਹੀਂ ਹੈ, ਪਰ ਗੁਰੂ ਦਾ ਹੁਕਮ ਹੈ, ਪੱਤਰਿਕਾ ਗੁਰੂ ਦੀ ਆ, ਉਹਨੇ ਲੈਣੀ ਹੈ, ਲਿਖਿਆ ਹੋਇਆ ਉਹਦੇ 'ਤੇ ਹੋਰ ਕੁਛ ਹੈ, ਫੜਾਉਣ ਦੇ 20 ਰੁਪਈਏ ਨੇ ਗੁਰਮੁਖ। ਜੇ ਕੋਈ ਹੋਰ ਹੋਵੇ ਚਲਾ ਕੇ ਮਾਰੇ ਪੱਤਰਿਕਾ, ਪਰ ਨਹੀਂ, ਸਿੱਖੀ ਕਮਾਉਣੀ ਬਹੁਤ ਔਖੀ ਆ ਗੁਰਮੁਖ, ਪੜੋ ਪ੍ਰੇਮ ਦੇ ਨਾਲ, ਕਹਿ ਦੇਣਾ ਹੀ ਸਿਖਾਲਾ ਹੈ। Thank you. ने चिट्ठी फड़ ली कराली नाल सलाह करदा वे गुरु साहब जी ने आ पत्रका कर लिया वे 20 रुपये दे के पत्रका मिलेगी। ओ कहन लगी स्वामी जी फिर 20 रुपये दे दियो सिख नू। कहदे अपने कोल तां कुछ है नहीं, कहदे शरीर ने अपने जां बर्तन ने इन्हां नू वेच लो, खा लीड़े कपड़े बर्तन बेच के 20 रुपये लाए के वह सिख दे हाथ ते रखते चिट्ठी ले ली। मस्तक नू लाई चिट्ठी गुरु को सिर ते रखी, प्यार सी ना गुरु नाल ताही रखी ना। फिर उन्हें चिट्ठी खोल के पढ़ी की लिखा आया गुरु साहब दा, गुर सिखा ये जरा तेरे को सिख के लिया ना इस नू 500 रुपया दे। देख लो गुरमुखो असी छड़ के
गुरां नू मना लिए तन मन धन दे के, गुरां नू मना
तेनू मार दूंगा उत्ते टिपया जे तेरे। कहदा गुरु लेखे लग जू जिंदगी इधर और की चाहिए। भज लिया उधर जिधर दंगल होना सी गुरु को। ਵੱਜਿਆ ਜਾਂਦਾ ਗਾਂ ਖੂਹ ਆ ਗਿਆ, ਸਿਆਹ ਲੱਗੀ ਵਿਚਾਰੇ ਨੂੰ, ਪਾਣੀ ਪੀਣ ਲੱਗਿਆ ਤਾਂ ਉਹੀ ਮੱਲ ਉੱਥੇ ਇਸ਼ਨਾਨ ਕਰਦੇ ਨੇ ਜਿਹਦੇ ਨਾਲ ਭੁੱਲਣਾ ਉਹਨੇ। ਖਾਕ ਦੰਗਲ ਦੇ ਵਿੱਚ ਚਲੇ ਗਏ, ਜਾ ਕੇ ਇਸਨੇ ਵੀ ਐਲਾਨ ਕਰਤਾ ਵੀ ਮੈਂ ਲੜਾਂਗਾ ਕਹਿੰਦਾ ਇਸ ਮੱਲ ਨਾਲ। ਲੋਕ ਕਹਿੰਦੇ ਤਾਂ ਮਰਨਾ, ਕਹਿੰਦਾ ਨਹੀਂ ਮੈਨੂੰ ਮਰਨੀ, ਜਿਹੜਾ ਮੇਰਾ ਮਾਲਕ ਹੈ ਬਹੁਤ ਮੇਰਾ ਰੱਖ ਹੈ, ਮਰਦਾ ਨਹੀਂ ਮੈਂ, ਜੇ ਮਰ ਜੂ ਗੁਰੂ ਲੇਖੇ ਤਾਂ ਵੀ ਮੈਂ ਚੰਗਾ ਹੀ ਹਾਂ। ਕਹਿੰਦੇ ਮਾਰ ਦੂ ਤੈਨੂੰ, ਇੱਕ ਉਹਨੇ ਅਲਥਾ ਮਾਰਿਆ ਤੇਰੀ ਤਾਂ ਜਾਨ ਕੱਢ ਦੂ। ਕਹਿੰਦਾ ਕੁਛ ਹੋ ਜੇ, ਮੈਂ ਤਾਂ ਲੜੂੰਗਾ ਉਹਦੇ ਨਾਲ, ਘੁਲਾਂਗਾ। ਪਰ ਦੁਨੀਆ ਬਹੁਤ ਦੂਰ ਦੂਰ ਬੈਠੀ ਹੁੰਦੀ ਹੈ, ਤਾਂ ਫਿਰ ਉਹ ਆਪਣਾ ਉਹ ਕੁਸ਼ਾਰਾ ਪਾਇਆ ਸੀ ਵਿਚਾਰੇ ਦੇ ਮਹਿਲਾ ਜਾਈ, ਉਹਦੇ ਗਾਂ ਕੱਸੇ ਹੋਏ ਕੱਛੇ ਕੁੱਛੇ ਬਹੁਤ ਥਲ ਥਲ ਕਰਦਾ ਹੋਵੇ ਉਹ ਸਿੱਖ।
ਸੁਖੀ ਬਸੇ ਮਸਕੀਨਿਆ, ਸੁਖੀ ਬਸੇ
ਕੀਤਾ ਤਾਂ ਆਪਣੀ ਤਾਕਤ ਨੂੰ ਛੱਡ ਕੇ ਸਿੱਖ ਦੇ ਥੱਲੇ ਪਿਆ, ਜਾਂ ਤੂੰ ਹੁਣ ਸੁਖੀ ਹੀ ਵਸੇਗਾ। ਜੇ ਹੰਕਾਰ ਹੀ ਨੇ ਜਿਹੜੇ ਨਾ, ਉਹ ਹੰਕਾਰ ਦੇ ਮਾਰੇ ਕਹਿੰਦੇ ਜੰਮਦੇ ਨੇ ਮਰਦੇ ਨੇ, ਉਹ ਪੈਦਾ ਹੀ ਮਰੇ ਹੋਏ ਹੁੰਦੇ ਨੇ ਗੁਰੂ ਕੋ, ਇੰਨਾ ਮਾੜਾ ਦੱਸਿਆ ਹੰਕਾਰ ਨੂੰ ਦੇਖ ਕੇ। ਹੋ ਇੱਥੇ ਹੀ ਵਸ ਨਹੀਂ, ਪੰਜਵੇਂ ਪਾਤਸ਼ਾਹ ਮਹਾਰਾਜ ਜੀ ਸੰਗਤਾਂ ਦੇ ਸਮੇਤ ਲਾਹੌਰ ਚਲੇ ਗਏ ਗੁਰੂ। ਲਾਹੌਰ ਚਲੇ ਗਏ ਸੰਗਤਾਂ, ਫਿਰ ਉਹ ਪ੍ਰਸ਼ਾਦ ਪਾਣੀ ਵਰਜਦੀਆਂ ਨੇ, ਮਹਾਰਾਜ ਜੀ ਆ ਸਾਡੇ ਭੋਜਨ ਸਿੱਖਾਂ ਨੂੰ ਆਪ ਵੀ ਚਰਨ ਪਾਇਓ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ। धन है गुरु तेग बहादुर धन है
Thank you.